SBS Radio.
SBS.
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 This is SBS Radio.
ਹਾਜ਼ਰੀਨ, ਇਸ ਵੇਲੇ ਸਾਡੇ ਨਾਲ ਕੁਲਵਿੰਦਰ ਜੀ ਜੁੜੇ ਹਨ ਜੋ ਸਾਨੂੰ ਆਪਣੀ ਹੱਡ ਬੀਤੀ ਦੱਸਣ ਲੱਗੇ ਹਨ। ਇਹਨਾਂ ਦਾ ਇੱਕੋ ਇੱਕ ਬੇਟਾ ਹੈ, ਇੱਕ ਨੂਰ, ਜਿਸ ਨੂੰ ਇਹਨਾਂ ਨੇ ਇੰਡੀਆ ਤੋਂ ਇੱਥੇ ਆਸਟ੍ਰੇਲੀਆ ਭੇਜਿਆ ਸੀ ਮੈਲਬਨ ਪੜ੍ਹਾਈ ਲਿਖਾਈ ਵਾਸਤੇ, ਅਤੇ ਅਚਾਨਕ ਉਹ ਬਹੁਤ ਹੀ ਬਿਮਾਰ ਹੋ ਗਿਆ। ਕੁਲਵਿੰਦਰ ਜੀ, ਮੈਂ ਤੁਹਾਨੂੰ ਸਵਾਗਤ ਆਖਦੀ ਹਾਂ। ਸਰੋਤਿਆਂ ਨੂੰ ਇਹ ਵੀ ਦੱਸ ਦੇਵਾਂ ਕਿ ਇਸ ਵੇਲੇ ਇੱਕ ਨੂਰ ਦੀ ਤਬੀਅਤ ਠੀਕ ਹੈ, ਪਰ ਤੁਸੀਂ ਜ਼ਰੂਰ ਸਾਨੂੰ ਦੱਸੋ ਕੀ ਕੁਝ ਵਾਪਰਿਆ, ਬੀਤੇ ਕੁਝ ਮਹੀਨੇ ਕਿਵੇਂ ਲੰਘੇ ਨੇ?
ਹਾਂਜੀ ਹਾਂਜੀ, ਬਹੁਤ ਡਿਫਿਕਲਟ ਸੀਗਾ। ਐਕਚੁਅਲੀ ਇੱਕ ਨੂਰ ਇੱਥੇ ਆਇਆ ਹੈ ਲਾਸਟ ਈਅਰ ਜੁਲਾਈ ਵਿੱਚ, ਕਾਫੀ ਸਾਰੀ ਉਮੀਦਾਂ, ਕਾਫੀ ਸਾਰਾ ਸੁਪਨੇ ਲੈ ਕੇ ਇੱਥੇ ਆਇਆ ਸੀਗਾ, ਬਟ ਸਾਡੀ ਡਿਸੀਜਨ ਸਿਰਫ ਇੱਕ ਰੋਂਗ ਸੀ ਕਿ ਅਸੀਂ ਜੋ ਫੈਮਿਲੀ ਕੋਲ ਭੇਜਿਆ ਸੀ ਉਸ ਤਰੀਕੇ 'ਚ ਨਹੀਂ ਸਹੀ ਉਤਰੇ। ਸਾਡਾ ਬੱਚਾ ਸਟ੍ਰੈਸ 'ਚ ਸੀ ਔਰ ਕਾਫੀ ਬਿਮਾਰ ਹੋ ਗਿਆ, ਹੋਸਪਿਟਲਾਈਜ਼ ਵੀ ਹੋਇਆ ਅਤੇ ਸਾਨੂੰ ਦੱਸਿਆ ਨਹੀਂ ਗਿਆ। ਵੈਸੇ ਵਾਹਿਗੁਰੂ ਤਰਫੋਂ ਅੰਦੇਸ਼ਾ ਹੋ ਗਿਆ ਸੀ, ਮੈਨੂੰ ਸਪਨਾ ਆਇਆ ਸੀ ਰਾਤ ਤੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ ਉਸ ਵੇਲੇ, ਬਟ ਮੈਂ ਨਹੀਂ ਕਾਲ ਬੈਕ ਤੇ ਇਹਨਾਂ ਨੇ ਮੈਨੂੰ ਇੱਕੋ ਗੱਲ ਆਖੀ ਕਿ ਉਹ ਇਕਦਮ ਠੀਕ ਹੈ, ਨਹੀਂ ਹੋਸਪਿਟਲ 'ਚ ਇਹ ਵੀ ਨਹੀਂ ਦੱਸਿਆ ਗਿਆ। ਫਿਰ ਐਟ ਲਾਸਟ ਉਹਨੂੰ ਹੋਸਪਿਟਲ 'ਚ ਜਦੋਂ ਇਕੱਲੇ ਛੱਡ ਕੇ ਚਲੇ ਗਏ ਨੇ ਤੇ ਉਹਦੇ ਬਾਅਦ ਸਾਨੂੰ ਮੋਨਾਸ਼ 'ਚ ਦੇ ਆਉਣ ਦੇ ਬਾਅਦ ਪਤਾ ਲੱਗਿਆ ਕਿ ਸਾਡਾ ਬੇਟਾ ਇਸ ਡਿਸੀਜ਼ ਨਾਲ ਇੰਨਾ ਘਿਰਿਆ ਹੋਇਆ ਹੈ ਔਰ ਉਹਦੀ ਇਹ ਹਾਲਤ ਹੈ। ਉਸ ਵੇਲੇ ਮੈਂ ਕੁਛ ਵੀ ਨਹੀਂ ਕਰ ਸਕਦੇ ਸੀ, ਅਸੀਂ ਮਤਲਬ ਬਹੁਤ ਪਰੇਸ਼ਾਨ ਸੀ ਹਸਬੈਂਡ ਵਾਈਫ।
ਡਿਜ਼ੀਜ਼ ਕੀ ਜੀ, ਕੀ ਬਿਮਾਰੀ ਸੀ, ਕੀ ਮੋਨਾਸ਼ ਨੇ ਕੀ ਕਿਹਾ?
ਹਾਂਜੀ, ਇਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੇ ਬੇਟੇ ਨੂੰ ਟਿਊਬਰਕਲੋਸਿਸ ਹੋ ਗਈ ਹੈ ਐਂਡ ਇਟਸ ਔਨ ਦ ਸੈਕੰਡ ਸਟੇਜ MDR ਹੈ ਉਹਨੂੰ, ਤੇ ਡਾਕਟਰਸ ਵੀ ਕਾਫੀ ਹੈਲਪਫੁਲ ਸੀਗੇ, ਮੇਰੇ ਨਾਲ ਫੋਨ ਤੇ ਗੱਲ ਕਰਦੇ ਹੁੰਦੇ ਸੀ, ਬਟ ਦ ਓਨਲੀ ਥਿੰਗ ਵਾਸ ਕਿ ਅਸੀਂ ਇੱਥੇ ਆ ਨਹੀਂ ਪਾ ਰਹੇ ਸੀ ਕਿਉਂਕਿ ਸਾਡੇ ਕੋਈ ਐਡਰੈਸ ਨਹੀਂ ਇੱਥੇ ਦਾ ਔਰ ਬੱਚਾ ਵੀ ਘਬਰਾਇਆ ਹੋਇਆ ਸੀ, ਮੰਮਾ ਤੁਸੀਂ ਇੱਥੇ ਆ ਕੇ ਕਿੱਥੇ ਰਹੋਗੇ, ਇੱਥੇ ਟੈਂਪਰੇਚਰ ਬਹੁਤ ਹਾਸ਼ ਹੈ। ਪਰ ਡੇਢ ਮਹੀਨਾ ਬੱਚੇ ਨੇ ਇਕੱਲੇ ਨੇ ਹੋਸਪਿਟਲ ਕੱਢਿਆ, ਪਰ ਹੋਸਪਿਟਲ ਡਾਕਟਰਸ ਨਰਸਿਸ ਬੜੇ ਹੈਲਪਫੁਲ ਸੀਗੇ, ਦੇ ਉਹ ਇਹਦੇ ਨਾਲ ਆ ਕੇ ਬੈਠਦੇ ਸੀ, ਗੱਲਾਂ ਕਰਦੇ ਸੀ। ਪਰ ਇਹਨੂੰ ਹੋਸਪਿਟਲ ਦਾ ਖਾਣਾ ਪਸੰਦ ਨਹੀਂ ਸੀਗਾ, ਇਹ ਬੋਇਲਡ ਫੂਡ ਖਾਂਦਾ ਨਹੀਂ ਸੀ ਤੇ ਇਹਦੀ ਹੈਲਥ ਦਿਨ ਬ ਦਿਨ ਵਿਗੜਦੀ ਹੀ ਜਾ ਰਹੀ ਸੀ। ਫਿਰ ਉਸ ਸਮੇਂ ਇਹਨੇ ਉਬਰ ਤੋਂ ਖਾਣਾ ਇਡਲੀ ਮੰਗਾਉਣੀ ਸ਼ੁਰੂ ਕੀਤੀ ਕਿਉਂਕਿ ਪੈਸੇ ਵੀ ਇੰਨੇ ਨਹੀਂ ਸੀ ਇਹਦੇ ਕੋਲ, ਇਡਲੀ ਮੰਗਾਉਂਦਾ ਹੀ। ਤੇ ਇੱਕ ਦਿਨ ਤੇ ਉਹ ਇਡਲੀ ਵਾਲਾ ਜਿਸ ਤਰ੍ਹਾਂ ਉਬਰ ਵਾਲਾ ਵੀ ਵਾਪਿਸ ਚਲਾ ਗਿਆ ਤੇ ਇਹਨੇ ਮੈਨੂੰ ਕਾਲ ਕਰਕੇ ਦੱਸਿਆ ਕਿ ਮੰਮਾ ਅੱਜ ਮੇਰਾ ਖਾਣਾ ਵੀ ਚਲਾ ਗਿਆ ਵਾਪਿਸ, ਤੇ ਉਹ ਦਿਨ ਮੇਰੇ ਵਾਸਤੇ ਬਹੁਤ ਪੇਨਫੁਲ ਸੀਗਾ। ਤਦੇ ਫਿਰ ਉਸ ਵੇਲੇ ਮੇਰਾ ਰੋਣਾ ਹੀ ਨਾ ਬੰਦ ਹੋਏ। ਫਿਰ ਮੇਰੀ ਵੱਡੀ ਬੇਟੀ ਨੇ ਡਿਸੀਜਨ ਲਿਆ, ਬੋਲਦੀ ਮੰਮਾ ਅਸੀਂ ਸਭ ਕੁਛ ਤੇ ਗੁਰੂ ਅੱਗੋਂ ਮੰਗਿਆ ਹੈ ਤੇ ਅਸੀਂ ਇਹ ਹੈਲਪ ਵੀ ਸਾਡੀ ਗੁਰੂ ਨੇ ਹੀ ਕਰਨੀ ਹੈ। ਤੇ ਉਹ ਮੇਰੀ ਵੱਡੀ ਬੇਟੀ ਦਾ ਉਪਰਾਲਾ ਸੀਗਾ, ਉਹ ਵਾਹਿਗੁਰੂ ਨੇ ਕਿਰਪਾ ਕੀਤੀ ਔਰ ਉਹਨੇ ਮੈਲਬਨ ਦੇ ਸਾਰੇ ਗੁਰਦੁਆਰਾ ਸਾਹਿਬ ਨੂੰ ਈਮੇਲ ਕਰ ਲਿਆ ਸੀਗਾ ਔਰ ਉਹ ਈਮੇਲ ਦਾ ਨਤੀਜਾ ਇਸ ਤਰ੍ਹਾਂ ਆਇਆ ਕਿ ਅਗਲੇ ਦਿਨ ਹੀ ਬਹੁਤ ਸਾਰੀ ਗੁਰੂ ਦੀ ਪਿਆਰੀ ਲਾਡਲੀ ਸੰਗਤ ਇੱਕ ਨੂਰ ਕੋ ਪਹੁੰਚੀ, ਫੂਡ ਲੈ ਕੇ, ਸਪੋਰਟ, ਮੋਰਲ ਸਪੋਰਟ ਲੈ ਕੇ। ਬਹੁਤ ਅੱਛੇ ਅੱਛੇ ਪਰਿਵਾਰਾਂ ਨੂੰ ਅਸੀਂ ਇੱਥੇ ਮਿਲੇ ਹਾਂ, ਰਮਨ ਭੈਣ ਜੀ ਹੁਣੀ ਨੇ, ਜੈਸਮੀਨ ਹੁਣੀ, ਰਣਦੀਪ ਭੈਣ ਜੀ ਹੁਣੀ, ਬਹੁਤ ਹੈਲਪ ਕੀਤਾ ਇਹਨਾਂ ਨੇ ਸਾਡਾ ਰਹਿਣ ਵਿੱਚ, ਸਾਨੂੰ ਏਅਰਪੋਰਟ ਤੋਂ ਲੈ ਕੇ ਆਏ, ਫਿਰ ਸਾਡੇ ਖਾਣਾ ਪੀਣਾ, ਸਾਨੂੰ ਕੱਪੜੇ ਵਗੈਰਾ ਵੀ ਉਹਨਾਂ ਨੇ ਲੈ ਕੇ ਦਿੱਤੇ ਨੇ, ਬਹੁਤ ਸਪੋਰਟ ਸੀ। ਉਸ ਦਿਨ ਤੋਂ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਕਿ ਇਕਨੂਰ ਸਿੰਘ ਰਿਕਵਰ ਕਰਨਾ ਸ਼ੁਰੂ ਕੀਤਾ ਹੈ ਇਹਨੇ, ਮੇਰੇ ਬੱਚੇ ਨੇ। ਔਰ
ਇੱਕ ਵਾਰੀ ਹਾਲ ਇਹ ਵੀ ਹੋ ਗਿਆ ਸੀ ਕਿ ਉਹਨੂੰ ICU ਵਿੱਚ ਦਾਖਲ ਕੀਤਾ ਗਿਆ ਸੀ ਨਾ?
ਹਾਂਜੀ ਹਾਂਜੀ, ਉਹ ਮੈਨੂੰ ਇੱਕ ਦਿਨ ਇਹਨੇ ਫੋਨ ਤੇ ਕਿਹਾ ਸੀ ਮੰਮਾ ਮੈਨੂੰ ਖਾਣਾ ਨਹੀਂ ਮਿਲੇਗਾ, ਮੈਨੂੰ ਚੱਲੂਗਾ, ਪਰ ਮੈਨੂੰ ਕੋਈ ਤੋਂ ਮਿਲੇ ਜਿਹਦੇ ਨਾਲ ਮੈਂ ਗੱਲ ਕਰ ਸਕਾਂ। ਫਿਰ ਜਿੱਦਣ ਸੰਗਤ ਮਿਲੀ ਉਸ ਦਿਨ ਇਹਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ, ਸੰਗਤ ਨੇ ਵੀ ਬਹੁਤ ਹੈਲਪ ਕੀਤੀ ਇਹਨੂੰ। ਬਟ ਅਚਾਨਕ ਤੋਂ ਇੱਕ ਦਿਨ ਮੈਨੂੰ ਫੋਨ ਆਇਆ ਕਿਸੇ ਦਾ ਕਿ ਆਂਟੀ ਤੁਸੀਂ ਹੋਸਪਿਟਲ ਡਾਕਟਰਸ ਨਾਲ ਗੱਲ ਕਰੋ, ਇਕਨੂਰ ਨੂੰ ICU 'ਚ ਰਸ਼ ਕਰ ਰਹੇ ਨੇ। ਤੇ ਉਸ ਵੇਲੇ ਤੇ ਭੈਣ ਜੀ ਸਾਡੇ, ਜਿਸ ਤਰ੍ਹਾਂ ਤੁਹਾਨੂੰ ਪਤਾ ਇਕਲੌਤਾ ਬੇਟਾ, ਸਾਡਾ ਸਾਡੀ ਤੇ ਜ਼ਮੀਨ ਇਕਦਮ ਗਈ ਕਿ ਕੀ ਬਣ ਰਿਹਾ ਸਾਡੇ ਨਾਲ। ਫਿਰ ਡਾਕਟਰਸ ਨੇ ਮੈਨੂੰ ਦੱਸਿਆ ਕਿ ਕੁਛ ਦਵਾਈਆਂ ਉਹਦੇ ਤੇ ਉਲਟ ਰਿਐਕਟ ਕਰ ਗਈਆਂ ਨੇ ਔਰ ਉਹਦਾ ਕਿਡਨੀ ਔਰ ਲਿਵਰ ਇਫੈਕਟ ਹੋ ਗਿਆ ਹੈ ਔਰ ਤੁਹਾਡੇ ਬੱਚੇ ਨੂੰ ਡ੍ਰੈਸ ਸਿੰਡਰਮ ਹੋ ਗਿਆ ਹੈ ਤੇ ਅਸੀਂ ਉਹਨੂੰ ICU 'ਚ ਤਾਂ ਰਸ਼ ਕਰ ਰਹੇ ਹਾਂ। ਫਿਰ ਇੱਥੇ ਦੀ ਸੰਗਤ ਨੇ ਬਹੁਤ ਇਹਨੂੰ ਸਪੋਰਟ, ਦਿਨ ਰਾਤ ਇਹਦੇ ਕੋਲ ਉੱਥੇ ICU 'ਚ ਰਹੇ ਨੇ। ਉਸ ਵੇਲੇ ਮੇਰੇ ਹਸਬੈਂਡ ਔਰ ਮੇਰਾ ਇੱਕੋ ਡਿਸੀਜਨ ਸੀ ਕਿ ਅਸੀਂ ਮੁੰਬਈ ਰਹਿੰਦੇ ਹਾਂ ਅਸੀਂ, ਪਰ ਅਸੀਂ ਉਸੇ ਵੇਲੇ ਫਿਰ ਟਿਕਟ ਬੁੱਕ ਕਰਕੇ ਅਸੀਂ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਪਹੁੰਚ ਗਏ ਅੰਮ੍ਰਿਤਸਰ, ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਆਪ ਜੀ ਨੇ ਬੱਚਾ ਦਿੱਤਾ ਹੈ, ਆਪ ਜੀ ਇਹਦੀ ਲੰਮੀ ਉਮਰ ਕਰੋ, ਤੇ ਵਾਹਿਗੁਰੂ ਨੇ ਕਿਰਪਾ ਕੀਤੀ, ਸਭ ਦੀ ਇੰਨੀ ਸਪੋਰਟ ਰਹੀ ਹੈ ਮੇਰੇ ਬੱਚੇ ਨਾਲ ਕਿ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਡਿਸਚਾਰਜ ਹੋ ਕੇ ਘਰ ਆਇਆ ਹੈ।
ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਜੀ। ਤੇ ਮੈਨੂੰ ਖਰਚੇ ਬਾਰੇ ਦੱਸੋ ਕਿ ਪ੍ਰਾਈਵੇਟ ਇੰਸ਼ੋਰੈਂਸ ਤੋਂ ਹੁੰਦੀ ਹੈ ਤੇ ਖਰਚੇ ਕਿਵੇਂ ਹੋਏ? ਕਾਫੀ ਚਿਰ ਰਿਹਾ ਨਾ, ਕਿੰਨਾ ਚਿਰ ਰਿਹਾ ਹਸਪਤਾਲ?
ਹਾਂਜੀ, ਇਹ ਹੋਸਪਿਟਲ ਕੁਛ ਰਿਹਾ ਹੈ 3 months 23 days। ਔਰ ਉਹਦੇ ਵਿੱਚ ਜਦੋਂ ਇਹਨੇ ਹੋਸਪਿਟਲ ਐਡਮਿਟ ਹੋਇਆ ਸੀ, ਇਹਨੂੰ ਇੱਕ ਨਰਸ ਤੋਂ ਪਤਾ ਚੱਲਿਆ ਕਿ ਇਹਦੇ ਹੋਸਪਿਟਲ ਦੇ ਕਮਰੇ ਦਾ ਕਿਰਾਇਆ ਐਵਰੀ ਡੇ $1800 ਹੈ। ਤੇ ਇਹ ਬਹੁਤ ਘਬਰਾ ਗਿਆ। ਫਿਰ ਇਹਨੇ ਨੈਕਸਟ ਡੇ ਆਪਣੇ ਡਾਕਟਰ ਨਾਲ ਗੱਲ ਕੀਤੀ ਕਿ ਸਰ ਮੈਂ, ਮੇਰਾ ਬੈਕਗਰਾਉਂਡ ਇੰਨਾ ਸਟਰੋਂਗ ਨਹੀਂ ਹੈ, ਮੇਰੇ ਮੰਮੀ ਪਾਪਾ ਨੇ ਤੇ ਆਪਣਾ ਹੋਮ ਵੇਚ ਕੇ, ਹੋਮ ਸੈਲ ਕਰਕੇ ਸਾਨੂੰ ਇੱਥੇ ਪੜ੍ਹਨ ਕੱਲਿਆ ਹੈ, ਤੇ ਅਸੀਂ ਇੰਨਾ ਪੈਸਾ ਨਹੀਂ ਅਰੇਂਜ ਕਰ ਪਾਵਾਂਗੇ। ਤੇ ਫਿਰ ਡਾਕਟਰਸ ਨੇ ਇਹਨੂੰ ਕਿਹਾ ਕਿ ਇਗਨੋਰ, ਤੁਸੀਂ ਬਿਲਕੁਲ ਵਰੀ ਨਹੀਂ ਕਰਨਾ ਹੈ, ਤੁਹਾਡਾ ਪੂਰਾ ਜਿੰਨਾ ਵੀ ਇੱਥੇ ਖਰਚਾ ਹੋਏਗਾ ਉਹ ਗੌਰਮੈਂਟ ਉਠਾਏਗੀ, ਸਾਨੂੰ ਇੱਕ ਪੈਸਾ ਵੀ ਲਗਾਉਣਾ ਨਹੀਂ ਪੜੇਗਾ।
ਸੋ ਉਹ ਕੀ ਆਪਣੀ ਉਸੇ ਪ੍ਰਾਈਵੇਟ ਇੰਸ਼ੋਰੈਂਸ ਨੇ ਕਵਰ ਕੀਤਾ, ਬਾਕੀ ਸ਼ਾਇਦ ਹਸਪਤਾਲ ਨੇ ਕਵਰ ਕੀਤਾ, ਇਹਦਾ ਮਤਲਬ ਹੈ?
ਹਾਂਜੀ, ਇਹਦਾ ਜੋ ਮੈਡੀਕਲ ਇੰਸ਼ੋਰੈਂਸ ਸੀ ਉਹਦੇ ਥਰੂ ਤੇ ਕੁਛ ਵੀ ਨਹੀਂ ਹੋਇਆ। ਜੋ ਅਲਾਇੰਸ ਦਾ ਇਹਦਾ ਇੰਸ਼ੋਰੈਂਸ ਸੀ ਉਹਦਾ ਕੁਛ ਵੀ ਨਹੀਂ ਹੈ। ਜਿੰਨਾ ਵੀ ਹੋਸਪਿਟਲ ਦੇ ਐਕਸਪੈਂਸਿਸ, ਮੈਡੀਸਿਨ, ਸਭ ਗੌਰਮੈਂਟ ਨੇ, ਇੱਥੇ ਦੀ ਗੌਰਮੈਂਟ ਨੇ ਹੀ ਕਵਰ ਕੀਤਾ।
ਅੱਛਾ ਜੀ,
ਹਾਂਜੀ ਹਾਂਜੀ,
ਕਮਾਲ ਦੀ ਗੱਲ ਹੈ।
ਹਾਂਜੀ, ਆਈ ਐਮ ਵੈਰੀ ਥੈਂਕਫੁਲ, ਬਹੁਤ ਬਹੁਤ ਸ਼ੁਕਰੀਆ ਹੈ ਦੇਸ਼ੀ ਗਵਰਨਮੈਂਟ ਦਾ ਵੀ, ਜਿਹਨੇ ਬੱਚੇ ਨੂੰ ਇੰਨੀ ਸਪੋਰਟ ਕੀਤੀ ਹੈ।
ਜੀ ਜੀ, ਹੁਣ ਹਾਲਾਤ ਕੀ ਹਨ? ਕਿਉਂਕਿ ਟਿਊਬਰਕਲੋਸਿਸ ਵਰਗੀ ਬਿਮਾਰੀ ਕਾਰਨ ਕੁਝ ਤੁਹਾਨੂੰ ਦਿੱਕਤਾਂ ਆ ਰਹੀਆਂ ਹਨ, ਹੈ ਨਾ?
ਹਾਂਜੀ ਹਾਂਜੀ ਜੀ, ਹਾਂਜੀ, ਪਰੇਸ਼ਾਨੀ ਇਹ ਹੈ ਇਸ ਵੇਲੇ ਕਿ ਡਾਕਟਰਸ ਦਾ ਮੈਨੂੰ ਕਹਿਣਾ ਹੈ ਕਿ ਜਦੋਂ ਦੇ ਤੁਸੀਂ ਇੱਥੇ ਆਏ ਹੋ, ਇਗਨੋਰ 'ਚ ਕਾਫੀ ਰਿਕਵਰੀ ਅੱਛੀ ਹੈ, ਔਰ ਹੀ ਹੈਜ਼ ਰਿਕਵਰਡ, ਬਹੁਤ ਅੱਛਾ ਹੀ ਰਿਕਵਰ ਕਰ ਰਿਹਾ, ਲੇਕਿਨ ਤੁਸੀਂ ਇੱਥੇ ਹੋਰ ਰੁਕੋ। ਲੇਕਿਨ ਮੇਰਾ ਵੀਜ਼ਾ, ਸਾਡਾ ਦੋਨਾਂ ਦਾ, ਹਸਬੈਂਡ ਵਾਈਫ ਦਾ 1 ਸਾਲ ਦਾ ਵੀਜ਼ਾ ਹੀ ਮਲਟੀਪਲ ਵਿਜ਼ਿਟ ਸੀਗੇ, ਤੇ 3 ਮਹੀਨੇ ਬਾਅਦ ਸਾਨੂੰ ਕੰਟਰੀ ਲੀਵ ਕਰਨੀ ਪੈਣੀ ਸੀ। ਲੇਕਿਨ ਹੁਣ ਬੱਚੇ ਇੱਥੇ, 2 ਬੱਚੇ ਨੇ ਮਾਈਗ੍ਰੇਸ਼ਨ ਵਿੱਚ, ਧੀਰਜ, ਜੈਸਮਿਨ, ਉਹਨਾਂ ਦੀ ਹੈਲਪ ਦੇ ਨਾਲ ਅਸੀਂ ਆਪਣਾ ਵੀਜ਼ਾ ਹੁਣ ਔਰ ਐਕਸਟੈਂਡ ਕਰਵਾਇਆ ਹੈ। ਤੇ ਬਸ ਮੇਰੇ ਇਹੋ ਹੀ ਕੰਸਰਨ ਹੈ ਕਿ ਅਗਰ ਮੈਂ 6 ਮਹੀਨੇ ਵੀ ਔਰ ਆਪਣੇ ਬੇਟੇ ਕੋਲ ਇੱਥੇ ਰੁਕ ਜਾਵਾਂ ਤੇ ਉਹਦੀ ਹੈਲਥ ਵਿੱਚ ਕਾਫੀ ਸੁਧਾਰ ਆ ਜਾਏਗਾ। ਲੇਕਿਨ ਦਾ ਓਨਲੀ ਇਸ਼ੂ ਇਸ ਕਿ ਹੁਣ ਸਾਡੇ ਕੋਲ ਰਹਿਣ ਲਈ ਕੋਈ ਅਕੋਮੋਡੇਸ਼ਨ ਨਹੀਂ ਹੈ। ਤੇ ਮਤਲਬ ਮੈਨੂੰ ਇਹ ਹੈ ਕਿ ਸਭ ਸਮਝ ਸਕਦੇ ਆ ਕਿ ਮੈਂ ਇੱਕ ਮਾਂ ਵਾਂ, ਮੈਂ ਆਪਣੇ ਬੱਚੇ ਨੂੰ ਇਸ ਹਾਲਾਤ 'ਚ ਇੱਥੇ ਇਕੱਲੇ ਛੱਡ ਕੇ ਜਾਣਾ, ਮੇਰਾ ਮਨ ਨਹੀਂ ਮੰਨ ਰਿਹਾ। ਜੇਕਰ ਮੈਂ 6 ਮਹੀਨੇ ਕਿਸੇ ਵੀ ਤਰੀਕੇ ਨਾਲ ਇੱਥੇ ਰੁਕ ਸਕਾਂ, ਉਹਨੂੰ ਹੈਲਪ ਕਰ ਸਕਾਂ, ਤੇ ਉਹ ਕਾਫੀ ਰਿਕਵਰ ਹੋ ਜਾਏਗਾ।
ਜੀ, ਮੇਰੇ ਖਿਆਲ ਜਿੱਥੇ ਪਹਿਲੇ ਇਗਨੋਰ ਰਹਿੰਦਾ ਸੀ ਉੱਥੇ ਹੁਣ ਨਹੀਂ ਰਹਿ ਸਕਦੇ।
ਬਿਲਕੁਲ ਨਹੀਂ, ਬਿਲਕੁਲ ਨਹੀਂ, ਉੱਥੇ ਤੇ ਕਦੀ ਵੀ ਨਹੀਂ ਜਾ ਸਕਦਾ ਉਹ ਵਾਪਸ।
ਤੇ ਇਸ ਵੇਲੇ ਤੁਸੀਂ ਕਿਹਦੇ ਕੋਲ ਰਹਿ ਰਹੇ ਹੋ? ਕਿਸੇ ਨੇ ਆਪਣੇ ਘਰ ਰੱਖਿਆ ਹੋਇਆ ਤੁਹਾਨੂੰ?
ਹਾਂਜੀ ਹਾਂਜੀ, ਇਸ ਵੇਲੇ ਸੰਗਤ ਵਿੱਚੋਂ ਹੀ ਨੇ, ਰਣਦੀਪ ਕੌਰ ਭੈਣ ਜੀ ਨੇ, ਗੁਰਵਿੰਦਰ ਸਿੰਘ ਪਾਜੀ ਨੇ, ਉਹਨਾਂ ਨੇ ਡਿਸੀਜਨ ਲਿਆ ਸੀਗਾ ਕਿ ਤੁਸੀਂ 3 ਮਹੀਨੇ ਸਾਡੇ ਕੋਲ ਰਹਿ ਸਕਦੇ ਹੋ। ਤੇ ਹੁਣ ਅਸੀਂ ਲਾਸਟ 2 ਮੰਥ ਤੋਂ ਉਹਨਾਂ ਦੇ ਹੀ ਇੱਕ ਯੂਨਿਟ 'ਚ ਰਹਿ ਰਹੇ ਹਾਂ, ਬਟ ਫੋਰ ਸਮ ਪਰਪਸਿਸ ਉਹਨਾਂ ਨੂੰ ਇਹ ਯੂਨਿਟ ਵਾਪਿਸ ਚਾਹੀਦਾ ਸੀ
ਜੀ।
ਤੇ ਇਸ ਲਈ ਫਿਰ ਉਹਨਾਂ ਨੇ ਸਾਨੂੰ ਬੜੇ ਪਿਆਰ ਨਾਲ, ਵੀਰ ਜੀ ਉਹਨਾਂ ਨੇ ਆਖਿਆ ਕਿ ਭੈਣ ਜੀ ਅਗਰ ਤੁਸੀਂ ਕਿਤੇ ਹੋਰ ਇੰਤਜ਼ਾਮ ਕਰ ਸਕੋ ਤੇ ਵੀ ਵਿਲ ਬੀ ਬਹੁਤ ਥੈਂਕਫੁਲ। ਤੇ ਅਸੀਂ ਇਸ ਲਈ ਸਾਨੂੰ ਹੁਣ ਦੂਸਰੇ ਯੂਨਿਟ ਦੀ ਲੋੜ ਪੈ ਰਹੀ ਹੈ ਕਿ ਕਿਤੇ ਵੀ ਅਕੋਮੋਡੇਸ਼ਨ ਮਿਲ ਜਾਏ, ਭਲੇ ਇੱਕ ਸਿੰਗਲ ਰੂਮ ਵੀ ਮਿਲ ਜਾਏ, ਸਾਨੂੰ ਬਹੁਤ ਹੈ
ਜੀ। ਤੁਸੀਂ ਚਾਹ ਰਹੇ ਹੋ ਕਿੰਨੇ, 6 ਮਹੀਨੇ ਵਾਸਤੇ?
ਹਾਂਜੀ ਹਾਂਜੀ ਹਾਂਜੀ,
ਠੀਕ ਹੈ। ਸੋ ਲੋਕਾਂ ਨੂੰ ਕੀ ਕਹੋਗੇ ਜੀ? ਮਹਿਸੂਸ ਤਾਂ ਸਭ ਨੂੰ ਹੀ ਹੁੰਦਾ, ਸਾਰੇ ਹੀ ਮਾਂ ਪਿਓ ਹੈਗੇ ਨੇ, ਸਾਰਿਆਂ ਦੇ ਬੱਚੇ ਨੇ, ਜਾਂ ਉਹ ਆਪ ਕਿਸੇ ਦੇ ਬੱਚੇ ਹਨ, ਸਾਰੇ ਸਮਝ ਸਕਦੇ ਨੇ ਤੁਸੀਂ ਕਿਸ ਦੌਰ ਚੋਂ ਲੰਘੇ ਹੋ।
ਬਸ ਮੈਂ ਇਹ ਕਹਿਣਾ ਚਾਹਾਂਗੀ ਕਿ ਮੇਰਾ ਇਗਨੋਰ ਬਹੁਤ ਪਿਆਰਾ ਬੱਚਾ ਹੈ, ਇਹ ਨਹੀਂ ਹਰ ਇੱਕ ਮਾਲੀ ਉਹਦਾ ਬੱਚਾ ਬਹੁਤ ਪਿਆਰਾ ਹੁੰਦਾ ਹੈ, ਬਟ ਇਗਨੋਰ ਜੈਨੂਇਨਲੀ ਬਹੁਤ ਪਿਆਰਾ ਬੱਚਾ ਹੈ। ਇੰਡੀਆ ਵਿੱਚ ਵੀ ਉਹਨੇ ਆਪਣੀ ਗੁਰੂ ਘਰ ਇੰਨੀ ਸੇਵਾ ਔਰ ਜੋ ਬਾਣੀ ਕੀਤੀ ਹੈ ਉਹਦਾ ਹੀ ਨਤੀਜਾ ਹੈ ਕਿ ਅੱਜ ਉਹਨੂੰ ਇੱਥੇ ਭਲੇ ਦੁੱਖ ਆਇਆ ਹੈ, ਪਰ ਸੰਗਤ ਉਹਦੀ ਹੈਲਪ ਕਰਨ ਨੂੰ ਅੱਗੇ ਆਈ ਹੈ। ਤੇ ਮੈਨੂੰ ਬਸ ਇਸ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ ਅੱਗੇ ਮੇਰੀ ਬਾਂਹ ਪਕੜੀਏ, ਬਸ ਥੋੜੀ ਜਿਹੀ ਚਿਹਰਾ ਸਾਨੂੰ ਹੋਰ ਸੰਭਾਲ ਲੈਣ
ਜੀ,
ਤਾਂ ਕਿ ਮੈਂ ਆਪਣੇ ਬੇਟੇ ਨੂੰ ਕਮ ਸੇ ਕਮ ਇਸ ਤਰ੍ਹਾਂ ਦਾ ਦੇਖ ਕੇ ਜਾਵਾਂ ਕਿ ਉਹ ਆਪਣੇ ਪੈਰਾਂ ਤੇ ਹੁਣ ਫਿਰ ਖੜਾ ਹੋ ਗਿਆ ਹੈ।
ਤੇ ਮੈਲਬਨ ਦੇ ਕਿਸੇ ਵੀ ਗੁਰਦੁਆਰੇ ਸਾਹਿਬ ਵਿੱਚ ਜਗ੍ਹਾ ਨਹੀਂ ਹੈ ਜੀ ਰਹਿਣ ਦੀ?
ਐਕਚੁਲੀ ਅਸੀਂ ਜਿਸ ਤਰ੍ਹਾਂ ਇੱਥੇ ਨਿਊ ਹਾਂ, ਮੇਰੇ ਹਸਬੈਂਡ ਔਰ ਮੈਂ, ਔਰ ਮੇਰੇ ਹਸਬੈਂਡ ਦਾ ਐਕਚੁਲੀ 2011 'ਚ ਐਕਸੀਡੈਂਟ ਹੋ ਗਿਆ ਸੀ ਸਪਾਈਨ ਦਾ, ਤੇ ਉਹਨਾਂ ਦੇ ਪੂਰੇ ਸਪਾਈਨ 'ਚ ਰੋਡ ਹੈ ਔਰ ਪੈਰ 'ਚ ਫੁੱਟ ਡ੍ਰੌਪ ਹੋ ਗਿਆ ਸੀ। ਤੇ ਅਸੀਂ ਇੱਥੇ ਮਤਲਬ ਇੰਨਾ ਦੂਰ ਦੂਰ ਗੁਰਦੁਆਰਾ ਸਾਹਿਬ 'ਚ ਜਾਣਾ ਪੋਸੀਬਲ ਨਹੀਂ ਹੋ ਰਿਹਾ ਸਾਡੇ ਲਈ ਇੱਕਦਮ ਛੱਡ ਕੇ, ਵੈਸੇ ਅਸੀਂ ਇੱਥੇ ਬਲੈਕਬਨ ਪਤਾ ਕੀਤਾ ਸੀਗਾ ਤੇ ਸੰਗਤ ਨੇ ਕੀਤਾ ਸੀ ਤੇ ਫਿਰ ਉਹ ਕਹਿ ਰਹੀ ਕਿ ਉਹ ਅੰਡਰ ਕੰਸਟਰਕਸ਼ਨ ਹੈ, 2 ਮਹੀਨੇ ਦਾ ਟਾਈਮ ਉਹਨਾਂ ਨੂੰ ਹੋਰ ਚਾਹੀਦਾ ਹੈ।
ਅੱਛਾ, ਤੇ ਤੁਹਾਨੂੰ ਰਹਿਣਾ ਹੈ ਮੋਨਾਸ਼ ਹਸਪੀਟਲ ਦੇ ਨੇੜੇ?
ਹਾਂਜੀ 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 ਹਾਂਜੀ,
ਠੀਕ ਹੈ ਜੀ। ਅਸੀਂ ਇਹ ਗੱਲ ਆਪਣੇ ਸਰੋਤਿਆਂ ਤੱਕ ਜ਼ਰੂਰ ਪਹੁੰਚਾ ਰਹੇ ਹਾਂ, ਉਮੀਦ ਕਰਦੇ ਹਾਂ ਕੋਈ ਨਾ ਕੋਈ ਸਾਹਮਣੇ ਜ਼ਰੂਰ ਆਵੇਗਾ। ਤੇ ਇਸ ਵੇਲੇ ਇਕਨੂਰ ਦੀ ਤਬੀਅਤ ਬਾਰੇ ਜ਼ਰੂਰ ਦੱਸ ਦਵੋ ਤੇ ਉਹਦੀ ਪੜ੍ਹਾਈ ਦੀ ਕੀ ਸਿਚੁਏਸ਼ਨ ਹੈ।
ਇਕਨੂਰ ਐਕਚੁਅਲੀ ਇੱਥੇ ਆਇਆ ਹੋਇਆ ਹੈ ਆਟੋਮੋਟਿਵ ਦਾ ਡਿਪਲੋਮਾ ਕਰਨ ਵਾਸਤੇ। ਐਟ ਪ੍ਰੈਜ਼ੈਂਟ ਉਹਦੀ ਸਟੱਡੀ, ਉਹਦਾ ਪੂਰਾ ਇੱਕ ਸੈਮੈਸਟਰ ਡਿਫਰ ਕਰ ਦਿੱਤਾ ਗਿਆ ਹੈ। November 5 ਤੋਂ ਉਹਦੀ ਦੁਬਾਰਾ ਰੀਐਨਰੋਲਮੈਂਟ ਹੋਈ ਹੈ। ਉਹੀ ਉਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ 2 ਮਹੀਨੇ ਹੋਰ ਰੈਸਟ ਕਰਕੇ ਉਹ ਆ ਜਾਏ ਕਾਲਜ ਵਿੱਚ। ਔਰ ਬਸ ਇਹੀ ਹੈ ਕਿ ਬੱਚਾ 5 ਮੰਥ ਤੋਂ ਬੈੱਡ ਤੇ ਹੈ, ਕੁਛ ਕੰਮ ਨਹੀਂ ਕਰ ਪਾ ਰਿਹਾ ਸੀਗਾ ਤੇ ਫਾਈਨੈਂਸ਼ਲੀ ਇਸ ਵੇਲੇ ਉਹ ਵੀਕ ਹੈ
ਜੀ।
ਔਰ ਅਸੀਂ ਵੀ ਜਿੰਨਾ ਕਰ ਸਕਦੇ ਸੀ ਅਸੀਂ ਲੈ ਕੇ ਆਏ ਸੀ, ਪਰ ਉਹਨਾਂ ਤੋਂ ਵੀ ਸਾਡਾ ਇਨਫ ਨਹੀਂ ਹੋ ਰਿਹਾ। ਆਸਟ੍ਰੇਲੀਆ ਇਸ ਲਿਟਲ ਬਿਟ ਸਾਡੇ ਲਈ ਬਹੁਤ ਐਕਸਪੈਂਸਿਵ ਹੈ ਇੱਥੇ ਅਫੋਰਡ ਕਰ ਪਾਉਣਾ ਸਭ ਕੁਛ
ਜੀ।
ਤੇ ਬਸ ਇਕਨੂਰ ਨੂੰ ਇਹੀ ਇਸ ਵੇਲੇ ਸਪੋਰਟ ਦੀ ਲੋੜ ਹੈ ਕਿ ਉਹਦਾ ਥੋੜਾ ਜਿਹਾ ਟਾਈਮ ਨਿਕਲ ਜਾਵੇ। ਮੈਂ ਪ੍ਰੋਮਿਸ ਕਰਦੀ ਹਾਂ ਕਿ ਮੇਰਾ ਬੱਚਾ ਇਸ ਤਰ੍ਹਾਂ ਦਾ ਹੈ ਕਿ ਉਹ ਬਹੁਤ ਬਹੁਤ ਅੱਛਾ ਬੱਚਾ ਬਣ ਕੇ ਦਿਖਾਏਗਾ ਸੰਗਤ ਨੂੰ, ਔਰ ਕਾਫੀ ਹੈਲਪਫੁਲ ਹੋਏਗਾ ਸਭ ਵਾਸਤੇ।
ਕੁਲਵਿੰਦਰ ਜੀ, ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ, ਤੇ ਉਮੀਦ ਕਰਦੀ ਹਾਂ ਕਿ ਕੋਈ ਨਾ ਕੋਈ ਜਿਹੜੀ ਸਾਡੀਆਂ ਗੱਲਾਂ ਸੁਣ ਰਿਹਾ ਹੈ ਉਹਨਾਂ ਵਿੱਚੋਂ ਤੁਹਾਨੂੰ ਮਦਦ ਕਰਨ ਲਈ ਜ਼ਰੂਰ ਤਿਆਰ ਹੋਵੇਗਾ।
ਹਾਂਜੀ, ਬਹੁਤ ਬਹੁਤ ਸ਼ੁਕਰਾਨਾ ਹੈ ਜੀ ਤੁਹਾਡਾ ਸਭ ਦਾ, ਬਹੁਤ ਬਹੁਤ ਸ਼ੁਕਰਾਨਾ।
SBS Radio. Want to hear more stories like this? Subscribe to our regular podcasts on iTunes.